ਬਲ ਕਥਨ ਕਰਦੇ ਨੇ ਉਨ੍ਹਾਂ ਨੇ ਤੇ ਫਿਰ ਆਪਣੀ ਹੀ ਬੋਲੀ ਅਨੁਸਾਰ ਕਥਨ ਕੀਤਾ ਹੇ ਵਾਹਿਗੁਰੂ ਤੈਥੋਂ ਹੀ ਬਦਨਾਮ ਲੈ ਨਾਲ ਬਾਣਾ ਤੈ ਸਿਰਕਾਇਆ ਤੈਥੋਂ ਹੀ ਬਰ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਲਾਇਆ ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਪਰ ਜਿਹੜਾ ਇੱਕ ਸੰਸਾਰ ਤੋਂ ਜੋ ਡਰਕੋਪ ਹੋ ਕੇ ਸੰਸਾਰ ਮਿਥਿਆ ਜਾਣ ਕੇ ਸਮਾਧੀ ਵਿਚ ਭੋਰੇ ਵਿਚ ਬੈਠਾ, ਆਖਿਰਕਾਰ ਉਹਨੇ ਵੀ ਤਾਂ ਪਰਮੇਸ਼ਰ ਦਾ ਬਰ ਗਾਉਣਾ, ਉਹਨੇ ਆਪਣੀ ਵਿਚਾਰ ਮੁਤਾਬਕ ਗਾਉਣਾ। ਇਸ ਕਰਕੇ ਗਾਵੇ ਕੋ ਤਾਣ, ਕੋ ਹੈ ਦੁਨੀਆਂ ਵਿਚ ਕੌਣ ਹੈ ਜਿਹੜਾ ਪਰਮੇਸ਼ਰ ਦੇ ਤਾਣ ਬਲ ਨੂੰ ਗਾ ਸਕੇ, ਕਥਨ ਕਰ ਸਕੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਕਿਸੇ ਵਿਚ ਤਾਣ ਬਲ ਹੋਵੇ ਤੇ ਉਸ ਵਾਹਿਗੁਰੂ ਮਹਾਨ ਬਲੀ ਪਰਮੇਸ਼ਰ ਦੇ ਬਲ ਨੂੰ ਕਥਨ ਕਰ ਸਕੇ।
ਗਾਵੇ ਕੋ ਦਾਤ ਜਾਣੇ ਨਿਸ਼ਾਨ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਸਿੱਧੋ ਪਰਮੇਸ਼ਰ ਦੀਆਂ ਦਾਤਾਂ ਵੀ ਬੇਅੰਤ ਦਾਤਾਂ ਨੇ, ਉਹਦੀਆਂ ਦਾਤਾਂ ਦਾ ਕਥਨ ਵੀ ਕੀਤਾ ਨਹੀਂ ਜਾ ਸਕਦਾ। ਜਿਹੜਾ ਪਰਮੇਸ਼ਰ ਦੀ ਹੋਂਦ ਨੂੰ ਮੰਨਦਾ ਹੈ ਤੇ ਜਦੋਂ ਪਰਮੇਸ਼ਰ ਦੀਆਂ ਦਾਤਾਂ ਵੱਲ ਵੇਖੇ ਤੇ ਉਦੋਂ ਉਹਦਾ ਗਾਵੇ ਬਰ ਗਾਏ, ਉਦੋਂ ਉਹਦੇ ਗੁਣ ਗਾਏ, ਆਪਣਿਆਂ ਬੱਚਿਆਂ ਵੱਲ ਵੇਖੇ ਤੇ ਗੁਣਾਂ ਵਿਚ ਗਾਉਣ ਵਾਸਤੇ ਮਸਤ ਹੋ ਜਾਏ, ਹੇ ਵਾਹਿਗੁਰੂ ਜੋ ਮੇਰੇ ਬੱਚੇ ਨੇ ਇਹ ਵੀ ਤੇਰੀਆਂ ਦਾਤਾਂ ਨੇ, ਜੋ ਮੇਰੇ ਕੋਲ ਪਦਾਰਥ ਹੈ ਇਹ ਵੀ ਤੇਰੀਆਂ ਦਾਤਾਂ ਨੇ, ਜੋ ਮੈਨੂੰ ਦੋ ਅੱਖਾਂ ਦਿੱਤੀਆਂ ਨੇ, ਜ਼ਬਾਨ ਦਿੱਤੀ ਹੈ, ਕੰਨ ਦਿੱਤੇ ਨੇ, ਹੱਥ ਪੈਰ ਚੱਲਣ ਵਾਸਤੇ ਇੰਦਰੇ ਦਿੱਤੇ ਨੇ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਇਹ ਦਾਤਾਂ ਨੇ ਪਰਮੇਸ਼ਰ ਦੀਆਂ ਬੇਅੰਤ ਦਾਤਾਂ ਨੇ। ਗਾਵੇ ਕੋ ਦਾਤ, ਉਹਦੀਆਂ ਦਾਤਾਂ ਨੂੰ ਗਾਈਏ ਤੇ ਉਹਦੇ ਬਲ ਨੂੰ ਕਥਨ ਤੇ ਕੀਤਾ ਨਹੀਂ ਜਾ ਸਕਦਾ, ਪਰ ਉਹਦੀਆਂ ਦਾਤਾਂ ਬੇਅੰਤ ਨੇ। ਜਿਨ੍ਹਾਂ ਜਿਨ੍ਹਾਂ ਨੇ ਵੀ ਉਹਦੀਆਂ ਦਾਤਾਂ ਨੂੰ ਵੇਖ ਕੇ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਤੇ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਉਹ ਹੈ ਆਸਤਕ ਬੰਦਾ, ਉਹ ਹੈ ਪਰਮੇਸ਼ਰ ਦੇ ਨੇੜੇ ਬੰਦਾ। ਗਾਵੇ ਕੋ ਦਾਤ, ਉਹਦੀਆਂ ਦਾਤਾਂ ਦਾ ਵੀ ਕੋਈ ਦੁਨੀਆਂ ਤੇ ਵਿਚਾਰ ਕਥਨ ਨਹੀਂ ਕਰ ਸਕਦਾ। ਕੋਈ ਹੈ ਦੁਨੀਆਂ ਤੇ ਮਨੁੱਖ ਜੋ ਇੱਕ ਅੱਖ ਦੇ ਸਕੇ? ਦੁਨੀਆਂ ਤੇ ਕੋਈ ਹੈ ਮਨੁੱਖ ਇੱਕ ਸਵਾਸ ਵੀ ਕੋਈ ਕੀਮਤ ਤੇ ਦੇ ਸਕੇ? ਭਗਤਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਹੈ ਐ ਸੰਸਾਰ ਦੇ ਮਨੁੱਖ, ਪਾਛੇ ਭੋਗ ਜੋ ਭੋਗ ਵੇ ਤਿੰਨ ਕੋ ਗੁੜ ਲੈ ਖਾਏ। ਜਿੰਨੇ ਪਿੱਛੇ ਤੋਂ ਭੋਗ ਭੋਗ ਲੈ ਨੇ, ਕਿਸੇ ਦੁਕਾਨ ਤੇ ਜਾ ਕੇ ਕਹੋ ਮੈਨੂੰ ਉਹਨਾਂ ਦਾ ਥੋੜਾ ਜਿਹਾ ਮਿੱਠਾ ਦੇ ਦੇ, ਕੋਈ ਦੇਣ ਨੂੰ ਤਿਆਰ ਨਹੀਂ। ਉਹਦੀਆਂ ਦਾਤਾਂ ਨੇ ਸਭ ਕੁਛ ਗੋਬਿੰਦ ਨੇ ਦੀਆ, ਜੋ ਦੀਨੀ ਮਾਨ ਖੁਦੇ, ਜੋ ਮਨੁੱਖਾ ਜਨਮ ਦੇ ਦਿੱਤਾ ਹੈ ਸਭ ਕੁਝ ਉਸਨੇ ਦੇ ਦਿੱਤਾ। ਹੁਣ ਤੇ ਮਨੁੱਖ ਦੀ ਆਪਣੀ ਫਿਤਰਤ ਹੈ ਸਵਾ ਸਵਾ ਸਹਰ ਭਜਨ ਕਰ, ਜਨਮ ਸਫਰ ਕਰ ਲੇ, ਸਵਾ ਸਵਾ ਸਿਮਰਨ ਕਰਕੇ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰੇ। ਪਰ ਉਹਦੀਆਂ ਦਾਤਾਂ ਇੰਨੀਆਂ ਨੇ, ਉਹਦੀਆਂ ਦਾਤਾਂ ਬੇਅੰਤ ਨੇ, ਉਹਦੀਆਂ ਦਾਤੇ ਦਾ ਤੇ ਕਿਸੇ ਨੇ ਵਿਚਾਰ ਕੀ ਕਰ ਸਕਣਾ ਹੈ, ਉਹਦੀਆਂ ਦਾਤਾਂ ਦਾ ਹੀ ਕੋਈ ਕਥਨ ਨਹੀਂ ਕੀਤਾ ਜਾ ਸਕਦਾ।
ਗਾਵੇ ਕੋ ਗੁਣ ਵਡਿਆਈਆਂ ਚਾਰ।
ਗਾਵੇ ਕੋ ਦਾਤ ਜਾਣੇ ਨਿਸ਼ਾਨ। निशान दा अर्थ है परवाना, निशान दा अर्थ है हुक्म। परमेश्वर ने जो बख्शिश कीती है, जो निशानियां दितियां ने, जो सानू निशानियां दितियां ने, ओदियां निशानियां दा ही शुकराना ने कीता जा सकदा। परमेश्वर ने साडे शरीर दियां निशानियां दितियां ने। सिख कौम दे महान प्रसिद्ध प्रोफेसर पूरन सिंह जी बड़ी मस्ती नाल किया करदे सन, प्यार वाले गुरसिखो, जिहड़ियां कलगी तर दा तार सतगुरां ने मैनू पंज ककार दियां निशानियां दित्तियां ने, ये मेरियां सुहाग दियां निशानियां ने। मेरा विआह, मेरा वाह वास्ता उस करगी तर पातशाह नाल होया है। मेरा ओ पति है, कृपान मेरे एक सुहाग दी निशानी है, निशान है, चिन्ह है। कृपान नूं वेखिए ते करगी तर पातशाह दी याद आ जाए, कड़े वल वेखिए करगी तर पातशाह दी याद आ जाए, जे केसां वल वेखिए ते ए ते ओदियां निशानियां ने, ए दाता ने उस वाहेगुरु दियां। ए मर्द दी निशानी है, जिन्ना चेरे मर्द नहीं बनिया, जिन्ना चेरे पातशाह नहीं बनिया, समाज ने एदा विआह नहीं कीता। जिन्ना चेर इस दे दाड़ी नहीं आई, दाड़ी आई मर्द बनिया, मनुख बनिया, ते फिर एदा आनंद कारज होया। ग्रस्ती जीवन नूं भाई साहिब भाई गुरदास जी ने फरमाया कि क्योंकि अर्ध शरीरी मोख द्वारा जो इस्त्री जामा है, ये मुक्ति दा एक दरवाजा है, ते दरवाजे दे दो हिस्से हुंदे ने। आ दरवाजा है, इन्हों दो हिस्सों विच कीता होया है, जदों खोलोगे दोनों खुलणगे। समझो कि उस वाहिगुरु दे दर दे दो दरवाजे ने, दो तख्ते ने, एक तख्ता मर्द है, एक स्त्री है। स्त्री जो ईमान है, दौलत गुजरान है, ईमान दा अर्थ है धर्म। जो गृहस्थी मनुख है, असली ओ ही धर्मी है। निशानियां ने जो करगी तर पातशाह ने गावे को दात जाने निशान, निशानियां ने ए उस करगी तर पातशाह ने सानू बख्शियां। निशानियां ने कुदरत ने तन मर्द है। एक मैं तुहानू बेनती कर लवां, आगरे विच एक सुभागण इस्त्री से करगी तर पातशाह दा दरबार सजिया सी, परिवार आया, पति सती आए, होर भी हजारां दी गिनती श्रद्धालु आए। एक उथे बोड़ दा दरखत सी सुका, ते करगी तर महाराज भरे दरबार च कहण लगे, कोई गुरु नानक दे दरबार विच ऐसी स्त्री है जिसने अपने पति दा मुंह ना फटकारिया होवे? कोई है स्त्री? आगरे दी ओ बची व्याही सी बीबी उठी, करगी तर पातशाह मेरे विच कोई गुण ते नहीं, तुहाडी मेहर सदका, माता पिता दी सिक्ख्या दा सदका, जदों तों विआह होया मैं अपने पति दा मुंह नहीं फटकारिया। हुण भरे दरबार च की पता लगे, भावें ओ सच ही कह रही सी। करगी तर महाराज नूं ते पता सी कि सच कह रही है कि झूठ कह रही है। लेकिन आम पब्लिक नो कोई ज्ञान नहीं सी। बादशाह ने प्रतख नजारा दिखाने वास्ते कहन लगे बेटा आ जल ले, सच्चाई तो प्रगट होवेगी, और जिहड़ा बोड़ दा दरख्त सुका होया ओदे ते पानी छिड़क। कहिंदे ने उन्हें मूल मंत्र दा पाठ जिस तरह कलगीधर महाराज ने फरमाया, दरख्त हरा हो गया, सुका होया हरा हो गया। जिहड़ा दरख्त अज तक हरा सी, जिस वक्त सत्कारयोग संत बाबा हरि सिंह जी कहारपुर वाले जदों केसगढ़ साहब दे तख्त बनाया, बहुत वड्डा उद्यम कीता सी, उदों तक हरा सी, लेकिन सी क्योंकि नक्शे विच कटना पैना सी, कटिया गया। कलगीधर पातशाह पुछदे ने बेटा ਇਹ ਗੁਣ ਤੈਨੂੰ ਕਿਸ ਤੋਂ ਪ੍ਰਾਪਤ ਹੋਇਆ? ਇੰਨੀ ਕੁ ਜ਼ਿੰਦਗੀ ਵਿਚ ਜਿਸ ਬੱਚੀ ਨੇ ਆਪਣੇ ਪਤੀ ਦਾ ਮੂੰਹ ਨਾ ਫਟਕਾਰਿਆ ਹੋਵੇ, ਕਿਉਂਕਿ ਆਮ ਪੁਸਤਕਾਂ ਵਿਚ ਲਿਖਿਆ ਕਿਸੇ ਦਾ ਸੌ ਵਾਰ ਮੂੰਹ ਫਟਕਾਰ ਦਈਏ ਇੱਕ ਲਾਹਨਤ ਬਣਦੀ ਹੈ। ਕਹਿੰਦੇ ਨਾ ਫਲਾਣੇ ਨੂੰ ਲਾਹਨਤ ਪਾ ਦਿੱਤੀ, ਸੌ ਵਾਰ ਮੂੰਹ ਫੜਕਾਰੀਏ ਤੇ ਇੱਕ ਲਾਹਨਤ ਬਣਦੀ ਏ, ਤੇ ਸੌ ਵਾਰ ਕਿਸੇ ਨੂੰ ਲਾਹਨਤਾ ਪਾ ਦਈਏ ਤੇ ਇੱਕ ਤ੍ਰਿਕਾਰ ਬਣਦਾ ਏ। ਜਿਸ ਤ੍ਰਿਕਾਰ ਨੂੰ ਗੁਰਬਾਣੀ ਵਿਚ ਲਿਖਿਆ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਚੰਗੇ ਕੰਮ ਨੇ ਕੀਤੇ, ਐਸੇ ਇਨਸਾਨ ਨੂੰ ਵੀ ਤ੍ਰਿਕਾਰ ਹੈ। ਉਸ ਬੱਚੀ ਨੇ ਘਟਨਾ ਦੱਸੀ, ਪਾਤਸ਼ਾਹ ਮੇਰਾ ਪਿਤਾ ਆਗਰੇ ਵਿਚ ਉਥੋਂ ਦੇ ਅਹਿਲਕਾਰ ਦਾ ਜਿਹੜਾ ਸੂਬਾ ਸੀ ਸ਼ਾਹੀ ਦਰਬਾਰ ਵਿਚ ਚੰਗੇ ਅਹੁਦੇ ਤੇ ਸੀ, ਤੇ ਉਨ੍ਹਾਂ ਸਮਿਆਂ ਵਿਚ ਕਾਨੂੰਨ ਸੀ ਜਿਸ ਤਰ੍ਹਾਂ ਅੱਜ ਵੀ ਪੰਜਾਬ ਦੇ ਵਿਚ ਕਾਨੂੰਨ ਹੈ ਕਿ ਜੇ 18 ਸਾਲ ਤੋਂ ਬੱਚਾ ਛੋਟਾ ਹੋਵੇ, ਪਿਤਾ ਚੜਾਈ ਕਰ ਜਾਏ ਤੇ ਉਹ ਬੱਚਾ ਮਾਲਕ ਨਹੀਂ ਬਣ ਸਕਦਾ। ਉਨ੍ਹਾਂ ਸਮਿਆਂ ਚ ਕਾਨੂੰਨ ਸੀ ਕਿਸੇ ਦਾ ਬੱਚਾ ਨਾ ਹੋਵੇ, ਲੜਕੀਆਂ ਭਾਵੇਂ 2 ਹੋਣ, 1 ਹੋਵੇ, 4 ਹੋਵੇ, ਕਿਤਨੀਆਂ ਬੱਚੀਆਂ ਹੋਣ, ਉਹ ਆਪਣੇ ਪਿਤਾ ਦੀ ਵਿਰਾਸਤ ਦੇ ਮਾਲਕ ਨਹੀਂ ਸਨ ਬਣ ਸਕਦੀ। ਦੇਵ ਨੇਤ ਨਾਲ ਕਲਗੀਧਰ ਪਾਤਸ਼ਾਹ, ਅਸੀਂ 7 ਭੈਣਾਂ ਸੀ, ਪਿਤਾ ਚੜਾਈ ਕਰ ਗਏ ਤੇ ਸੀ ਉਹ ਸ਼ਾਹੀ ਦਰਬਾਰ ਵਿਚ ਚੰਗੇ ਸਤਿਕਾਰ ਵਾਲੇ ਥਾਂ ਤੇ, ਮਕਾਨ ਬਹੁਤ ਚੰਗਾ ਸੀ, ਹੱਦ ਤੋਂ ਵੱਧ ਚੰਗੀ ਰਿਹਾਇਸ਼ ਸੀ। ਪਰ ਜਿਸ ਦਿਨ ਮੇਰੇ ਪਿਤਾ ਨੇ ਅੱਖਾਂ ਬੰਦ ਕਰ ਲਈਆਂ, ਸ਼ਾਹੀ ਹੁਕਮ ਆ ਗਿਆ, ਸਾਨੂੰ ਬਾਹਰ ਕੱਢ ਦਿੱਤਾ, ਦਰਵਾਜ਼ੇ ਬੰਦ ਹੋ ਗਏ। ਮੇਰੀ ਮਾਂ ਅਨੂ 7 ਭੈਣਾਂ ਨੂੰ ਲੈ ਕੇ ਇੱਕ ਕੋਲੀ ਵਿਚ ਜਾ ਬੈਠੀ, ਬੜੀ ਦੁਖੀ ਸਾ ਸੀ, ਕਿੱਥੇ ਇੰਨਾ ਰਸ ਸੀ, ਕਿੱਥੇ ਸਤਿਕਾਰ ਸੀ, ਕਿੱਥੇ ਪਦਾਰ ਸੀ, ਕਿੱਥੇ ਹੁਣ ਆਹ ਹਾਲਤ ਹੋ ਗਈ। ਪਰ ਦੇਵ ਨੇਤ ਨਾਲ ਕਲਗੀਧਰ ਪਾਤਸ਼ਾਹ, ਮੇਰੀ ਮਾਂ ਦੇ ਉਧਰ ਤੋਂ ਇੱਕ ਬੱਚਾ ਪੈਦਾ ਹੋਣ ਵਾਲਾ ਸੀ ਜਦੋਂ ਮੇਰਾ ਪਿਤਾ ਚੜਾਈ ਕਰ ਗਿਆ, ਤੇ ਅਸੀਂ 7 ਭੈਣਾਂ, ਕਿਉਂਕਿ ਆਖਰਕਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ ਹੋਈ ਸੀ ਮੇਰੇ ਪਿਤਾ ਨੇ, ਅਸੀਂ ਗੁਰੂ ਕੇ ਸਿੱਖ ਸਾਂ, ਹਰ ਰੋਜ਼ ਅਸੀਂ 7 ਭੈਣਾਂ ਮਾਂ ਸਮੇਤ ਅਰਦਾਸ ਕਰਦੀਆਂ ਸਾਂ ਕਿ ਗਰੀਬ ਨਵਾਜ਼ ਸਤਿਗੁਰੂ ਤੂੰ ਮਿਹਰ ਕਰ, ਸਾਡੇ ਵੀਰ ਨੂੰ ਜਨਮ ਦੇ। ਇਹ ਸੀ ਸਾਡੀ 7 ਭੈਣਾਂ ਦੀ ਅਰਦਾਸ। ਸਮਾਂ ਆਇਆ, ਅਰਦਾਸ ਸੁਣੀ ਗਈ, ਮੇਰੀ ਮਾਂ ਦੇ ਉਧਰ ਤੋਂ ਜੋ ਬੱਚਾ ਪੈਦਾ ਹੋਇਆ ਉਹ ਸੀ ਸਾਡਾ ਵੀਰ। ਜਿਉਂ ਹੀ ਸ਼ਾਹੀ ਦਰਬਾਰ ਨੂੰ ਪਤਾ ਲੱਗਾ ਇੰਨਾ ਕੁ ਸੀ ਵੀ ਇਸ ਇਸਤਰੀ ਤੋਂ ਜੇ ਤੇ ਬੱਚੀ ਪੈਦਾ ਹੋਵੇਗੀ ਫਿਰ ਸਾਰੀ ਪ੍ਰਾਪਰਟੀ ਗੌਰਮੈਂਟ ਦੀ ਹੈ ਤੇ ਜੇ ਬੱਚਾ ਹੋਵੇ ਤੇ ਫਿਰ ਜਿਤਨੀ ਪ੍ਰਾਪਰਟੀ ਹੈ ਉਹਦਾ ਮਾਲਕ ਇਹ ਪਰਿਵਾਰ ਸਾਰਾ ਬਣ ਜਾਏਗਾ ਬੱਚਾ ਹੋਵੇਗਾ। ਜਿਸ ਦਿਨ ਬੱਚੇ ਨੇ ਜਨਮ ਲਿਆ ਸਾਡੇ ਵੀਰ ਨੇ ਸਾਨੂੰ ਉਹੋ ਹੀ ਘਰ ਫਿਰ ਗੌਰਮੈਂਟ ਨੇ ਖੋਲ ਕੇ ਦੇ ਦਿੱਤਾ ਅਤੇ ਮੈਂ ਸਾਰੀਆਂ ਭੈਣਾਂ ਤੋਂ ਵੱਡੀ ਸਾਂ। ਮੇਰੀ ਆਤਮਾ ਉਸ ਦਿਨ ਤੋਂ ਇਹ ਪ੍ਰਣ ਕਰ ਲਿਆ ਵੀ ਧਨ ਇੱਕ ਮਰਦ ਹੈ ਜਿਸ ਮਰਦ ਦੇ ਆਉਣ ਕਰਕੇ ਸਾਨੂੰ ਫਿਰ ਉਹੋ ਹੀ ਸੁੱਖ ਉਹੋ ਹੀ ਖੇੜਾ ਉਹੋ ਹੀ ਆਨੰਦ ਮਿਲ ਗਿਆ ਹੈ। ਬਸ ਉਸ ਦਿਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਮੇਰੀ ਮਾਤਾ ਨੇ ਵਿਆਹ ਮੇਰਾ ਕਰ ਦਿੱਤਾ। ਮੈਂ ਪ੍ਰਣ ਕਰ ਲੱਗਿਆ ਵੀ ਤਾ ਜ਼ਿੰਦਗੀ ਤੱਕ ਮੈਂ ਆਪਣੇ ਪਤੀ ਤੇ ਇੱਕ ਪਾਸੇ ਰਿਹਾ ਕਿਸੇ ਮਰਦ ਦਾ ਵੀ ਮੂੰਹ ਨਹੀਂ ਫਟਕਾਰਾਂਗੀ। ਇਹ ਸੀ ਨਿਯਮ। ਗਰੀਬ ਨਵਾਜ ਸਤਿਗੁਰਾਂ ਵਿਚਾਰੇ ਹੈ ਧਨ ਉਹ ਸੁਭਾਗ ਵਾਲੀਆਂ ਬੱਚੀਆਂ ਨੇ ਧਨ ਉਹ ਸੁਭਾਗ ਵਾਲੇ ਇਨਸਾਨ ਸਿੱਖ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਨਿਸ਼ਾਨੀਆਂ ਤੇ ਪੰਜ ਕਕਾਰ ਗੁਰੂ ਦੀਆਂ ਨਿਸ਼ਾਨੀਆਂ ਨੇ। ਸਿੱਖਾ ਕੇਸ ਜਿਹੜੇ ਨੇ ਇਹ ਗੁਰੂ ਦੀ ਗਿਫਟ ਹੈ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹਨਾਂ ਨੂੰ ਤੂੰ ਗਵਾ ਨਾ। ਤੂੰ ਕਿਤੇ ਪੁਰਾਤਨ ਪੈਗੰਬਰਾਂ ਦਾ ਇਤਿਹਾਸ ਪੜ੍ਹ ਦੇਵੀ ਦੇਵਤਿਆਂ ਦਾ ਵਿਦਵਾਨਾਂ ਦੇ ਵਿਚਾਰ ਸੁਣ। ਹਜ਼ਰਤ ਮੁਹੰਮਦ ਸਾਹਿਬ ਕੁੱਲੀ ਵਿੱਚ ਬੰਦਗੀ ਕਰਦਿਆਂ ਕਰਦਿਆਂ ਦੇਵ ਨੇਤ ਨਾਲ ਅੱਖ ਲੱਗ ਗਈ ਕੁੱਲੀ ਨੂੰ ਅੱਗ ਲੱਗੀ ਥੋੜੇ ਜਿਹੇ ਕੇਸ ਸੜ ਗਏ ਕਾਲੀ ਨਾਲ ਬਾਹਰ ਨਿਕਲ ਗਏ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਪ੍ਰਾਰਥਨਾ ਕੀਤੀ ਕਿ ਹੇ ਅੱਲਾਹ ਤਾਲਾ ਸਰੀਰ ਸੜ ਜਾਂਦਾ ਤੇ ਮੈਨੂੰ ਇੰਨਾ ਦੁੱਖ ਨਹੀਂ ਸੀ ਜਿੰਨਾ ਥੋੜੇ ਦੇ ਕੇਸ ਸੜਨ ਵਿੱਚ ਮੈਨੂੰ ਦੁੱਖ ਹੋਇਆ। ਇਹ ਉਹਨਾਂ ਦੀਆਂ ਬੁੱਕਾਂ ਵਿੱਚ ਲਿਖੀ ਹੈ। ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਹੇ ਸਿੱਧੋ ਪਰਮੇਸ਼ਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਮਨੁੱਖ ਨੂੰ ਮਿਲੀਆਂ ਹੋਈਆਂ ਗਿਫਟ ਵਿੱਚ ਮਿਲੀਆਂ ਨੇ। ਸਾਨੂੰ ਨੇਤਰ ਵੀ ਗਿਫਟ ਵਿੱਚ ਮਿਲੇ ਨੇ ਹੱਥ ਵੀ ਮਿਲੇ ਨੇ ਜੋ ਨਰ ਨਾਰਾਇਣੀ ਜੋ ਦਾਤਾਂ ਦਿੱਤੀਆਂ ਨੇ ਉਹ ਗਿਫਟ ਵਿੱਚ ਮਿਲੀਆਂ ਨੇ। ਉਹਦੀਆਂ ਦਾਤਾਂ ਦਾ ਹੀ ਅਸੀਂ ਸ਼ੁਕਰਾਨਾ ਨਹੀਂ ਕਰ ਸਕਦੇ ਤੇ ਉਹਦੇ ਬਲ ਨੂੰ ਕੌਣ ਕਹਿ ਸਕਦਾ ਹੈ।
ਗਾਵੇ ਕੋ ਗੁਣ ਵਡਿਆਈਆਂ ਚਾਰ।
ਗਾਵੇ ਕੋ ਗੁਣ ਜਿਹੜੀਆਂ ਪਰਮੇਸ਼ਰ ਦੀਆਂ ਵਡਿਆਈਆਂ ਨੇ ਨਾ ਸੁੰਦਰ ਉਹਨਾਂ ਵਡਿਆਈਆਂ ਦੇ ਜਿਹੜੇ ਗੁਣ ਨੇ ਉਹ ਵੀ ਕਥਨ ਨਹੀਂ ਕੀਤੇ ਜਾਂਦੇ। ਪਰਮੇਸ਼ਰ ਦੀਆਂ ਕਿੰਨੀਆਂ ਵੱਡੀਆਂ ਵਡਿਆਈਆਂ ਨੇ ਬਹੁਤ ਵੱਡੀਆਂ ਵਡਿਆਈਆਂ ਨੇ ਉਹਦਾ ਵਿਚਾਰ ਕੌਣ ਕਹਿ ਸਕਦਾ ਹੈ।
ਆਵੇ ਕੋ ਵਿਦਿਆ ਵਿਖਣ ਦੀ ਚਾਰ।
ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਸਿੱਧੋ ਕਿਉਂਕਿ ਸਿੱਧਾ ਨੇ ਕਿਹਾ ਵੀ ਚਲੋ ਉਸ ਤਰ੍ਹਾਂ ਤੇ ਕੋਈ ਗਾਹ ਨਹੀਂ ਸਕਦਾ ਪਰ ਕੋਈ ਵਿਦਿਆ ਹੈ ਜਿਸ ਵਿਦਿਆ ਨਾਲ ਉਹਦਾ ਗੁਣ ਕਥਨ ਕੀਤਾ ਜਾ ਸਕੇ। ਮਹਾਰਾਜ ਕਹਿਣ ਲੱਗੇ ਜਿਹੜੇ ਵਿਦਵਾਨ ਨੇ ਗਾਵੇ ਕੋ ਵਿਦਿਆ ਜਿਹੜੇ ਵਿਦਵਾਨ ਨੇ ਤੇ ਜਿਹੜੇ ਬਹੁਤ ਕਠਿਨ ਵਿਦਿਆ ਦੇ ਨਾਲ ਭਾਵੇਂ ਪਰਮੇਸ਼ਰ ਦਾ ਜਸ ਕਥਨ ਕਰਨ ਐਸੀ ਕਠਿਨ ਵਿਦਿਆ ਬੜੀ ਵਿਖਮ ਵਿਦਿਆ ਜਿਸ ਵਿਦਿਆ ਦਾ ਸਮਝ ਨਾ ਆਵੇ ਤੇ ਫਿਰ ਵੀ ਉਹਦਾ ਜਸ ਕਥਨ ਨਹੀਂ ਕੀਤਾ ਜਾਂਦਾ ਉਹਦੇ ਗੁਣ ਕਥਨ ਨਹੀਂ ਕੀਤੇ ਜਾਂਦੇ। ਗਾਵੇ ਕੋ ਵਿਦਿਆ ਵਿਖਮ। ਵਿਖਮ ਬੜੀ ਕਠਿਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜੋ ਆਪਣੇ ਬੜੀ ਕਠਿਨ ਵਿਦਿਆ ਕਈ ਸ਼ਬਦ ਐਸੇ ਨੇ ਪ੍ਰਮਾਦ ਪੁਰਖ ਮਨੋ ਪਿਮੰਗ ਸਤਿਆਦ ਭਾਵ ਰਤੰਗ ਇਸ ਪਦੇ ਦਾ ਜਿੰਨਾ ਚਿਰ ਅਰਥ ਨਾ ਕਰੀਏ ਪਾਠ ਦਾ ਹੀ ਪਤਾ ਨਹੀਂ ਲੱਗ ਰਿਹਾ ਕਿ ਪਾਠ ਜਿਹੜਾ ਇਹ ਕਿਸ ਢੰਗ ਦੇ ਨਾਲ ਕੋਈ ਜਿਸ ਤਰ੍ਹਾਂ ਸੰਸਕ੍ਰਿਤ ਬੋਲਦਾ ਹੋਵੇ। ਜੈਸੇ ਜਕ ਅਰਜ ਗੁਫ਼ ਤੋਂ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੋਂ ਬੇਐ ਪਰਵਦਗਾਰ। ਐਸੀ ਕਠਿਨ ਵਿਦਿਆ ਜਿਸ ਵਿਦਿਆ ਦੀ ਸੰਸਕ੍ਰਿਤੀ ਵਿਦਿਆ ਜਿਸ ਤਰ੍ਹਾਂ ਇੰਦਰੀਆ ਪਿਆ ਯਰਥਾ ਯਰਥਾ ਪਰਦਾ ਪਿਆ ਮਨਾ ਮਨ ਸਸਤੂ ਪਰਾ ਬੁੱਧੀ ਵਧੇਰੇ ਆਤਮਾ ਮਹਾਨ ਪਰਾ ਹੈ। ਇਹ ਲਫ਼ਜ਼ ਜਿਹੜੇ ਨੇ ਇਹਨਾਂ ਲਫ਼ਜ਼ਾਂ ਦਾ ਜਿੰਨਾ ਚਿਰ ਕਠਿਨ ਵਿਦਿਆ ਹੈ ਜਿੰਨਾ ਚਿਰ ਗਿਆਨ ਨਾ ਹੋਵੇ ਜਿੰਨਾ ਚਿਰ ਸਮਝਾਇਆ ਨਾ ਜਾਏ ਪਤਾ ਨਹੀਂ ਚੱਲਦਾ। ਦੁਨੀਆਂ 'ਚ ਅਨੇਕਾਂ ਤਰ੍ਹਾਂ ਦੀ ਵਿਦਿਆ ਤੋਂ ਕਠਿਨ ਤੋਂ ਕਠਿਨ ਵਿਦਿਆ ਗਾਵੇ ਕੋ ਵਿਦਿਆ ਵਿਖਮ ਵਿਚਾਰ ਵਿਖਮ ਤੋਂ ਵਿਖਮ ਵਿਦਿਆ ਹੈ ਸੰਸਾਰ ਵਿੱਚ ਉਸ ਵਿਦਿਆ ਦੀਆਂ ਕਠਿਨ ਵਿਦਿਆ ਦੁਆਰਾ ਵੀ ਪਰਮੇਸ਼ਰ ਦਾ ਜਸ ਕਥਨ ਨਹੀਂ ਕੀਤਾ ਜਾ ਸਕਦਾ।
ਗਾਵੇ ਕੋ ਸਾਜ ਕਰੇ ਤਨਖੇ
ਸਿੱਧੋ ਸਾਜ ਪੈਦਾ ਕੀਤਾ ਸੰਸਾਰ ਤੇ ਜਿਸ ਸੰਸਾਰ ਨੂੰ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਸੇ ਹੀ ਸਰੀਰਾਂ ਨੂੰ ਫਿਰ ਖੇ ਕਰ ਦਿੱਤਾ ਹੈ ਨਾਸ ਕਰ ਦਿੱਤਾ ਹੈ। ਸੰਸਾਰ ਨੂੰ ਜਿਸ ਨੂੰ ਪੈਦਾ ਕੀਤਾ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਪੈਦਾ ਕਰਨ ਵਾਲਾ ਵੀ ਉਹ ਹੈ ਤੇ ਫਿਰ ਖੇ ਨਾਸ ਕਰਨ ਵਾਲਾ ਤੇ ਖੇ ਨਾਸ ਕਰਨ ਤੋਂ ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਮਰੱਥ ਹੈ ਉਹਦਾ ਜਸ ਕੌਣ ਕਹਿ ਸਕਦਾ ਹੈ। ਗਾਵੇ ਕੋ ਜੀ ਲੈ ਫਿਰ ਦੇ ਪਹਿਲਾਂ ਤੇ ਉਹ ਵਾਹਿਗੁਰੂ ਪਰਮੇਸ਼ਰ ਜੀਵੀ ਆਤਮਾ ਦਿੰਦਾ ਤੇ ਜੀਵੀ ਆਤਮਾ ਜਦੋਂ ਦਿੰਦਾ ਤੇ ਜਿੰਨਾ ਚਿਰ ਸਰੀਰ ਵਿਚ ਉਹ ਵਿਚਰਦੀ ਹੈ ਮਨੁੱਖ ਤੁਰਿਆ ਫਿਰਦਾ ਤੇ ਉਸ ਤੋਂ ਬਾਅਦ ਫਿਰ ਦੇ ਉਹ ਦੇ ਦਿੰਦਾ ਭਾਵ ਕਿ ਉਹ ਦਿੰਦਾ ਜੀਵੀ ਆਤਮਾ ਤੇ ਫਿਰ ਉਹ ਲੈ ਲੈਂਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ ਉਹ ਪਰਮੇਸ਼ਰ ਕਦੀ ਤੇ ਹਾਜ਼ਰਾ ਹਜ਼ੂਰ ਹੈ ਸ਼ਾਹ ਰਾਗ ਤੋਂ ਵੀ ਨੇੜੇ ਹੈ ਤੇ ਕਦੀ ਉਹ ਵਾਹਿਗੁਰੂ ਪਰਮੇਸ਼ਰ ਬਹੁਤ ਦੂਰ ਹੈ ਇਤਨਾ ਦੂਰ ਹੈ ਜਿਸ ਨੂੰ ਕਥਨ ਨਹੀਂ ਕੀਤਾ ਜਾਂਦਾ।
ਗਾਵੇ ਕੋ ਵੇਖੈ ਹਾਜ਼ਰਾ ਹਜ਼ੂਰ
ਗਾਵੇ ਕੋ ਵੇਖੈ ਉਹ ਹੈ ਕੌਣ ਹੈ ਜੋ ਪਰਮੇਸ਼ਰ ਦਾ ਕਥਨ ਕਰ ਸਕੇ ਤੇ ਕਥਨ ਉਹ ਕਰ ਸਕਦਾ ਹੈ ਜਿਹੜਾ ਹਾਜ਼ਰਾ ਹਜ਼ੂਰ ਵੇਖਦਾ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ ਧੰਨੇ ਨੇ ਕਹਿ ਦਿੱਤਾ ਸੀ ਤ੍ਰਿਲੋਚਨ ਔ ਵੇਖ ਪਰਮੇਸ਼ਰ ਮੇਰਾ ਹਲਡ ਚਲਾ ਰਿਹਾ ਔ ਵੇਖ ਪਰਮੇਸ਼ਰ ਮੇਰੇ ਕਿਆਰੇ ਛੱਡ ਰਿਹਾ ਔ ਦੇਖ ਪਰਮੇਸ਼ਰ ਮੇਰੇ ਪੱਥੇ ਕੱਟ ਰਿਹਾ ਪਸ਼ੂਆਂ ਨੂੰ ਦੇਖ ਭਾਲ ਵਿਚ ਹੈ। ਪਰ ਤ੍ਰਿਲੋਚਨ ਦੀ ਨਿਗਾਹ ਨਹੀਂ ਸੀ ਹੱਥ ਜੋੜ ਕੇ ਆਖਰਕਾਰ ਤ੍ਰਿਲੋਚਨ ਧੰਨੇ ਦੇ ਪੈਰੀ ਪੈ ਗਿਆ ਧੰਨਿਆ ਜਿਹੜੇ ਨੇਤਰ ਹੁਣ ਕੁਦਰਤ ਨੇ ਤੈਨੂੰ ਦੇ ਦਿੱਤੇ ਨੇ ਉਹ ਮੈਨੂੰ ਨਹੀਂ ਦਿੱਤੇ ਮੈਨੂੰ ਨੇਤਰ ਉਹ ਦੇ ਤੇ ਮੈਂ ਰੱਬ ਨੂੰ ਵੇਖ ਲਵਾਂ ਹਾਜ਼ਰਾ ਹਜ਼ੂਰ ਵੇਖ ਲਵਾਂ।
ਕਦੀ ਨਾ ਆਵੇ ਟੋਟ
ਹੇ ਸਿੱਧੋ ਦੁਨੀਆਂ ਦੇ ਅਨੇਕਾਂ ਵਿਦਵਾਨ ਕਥਾ ਨੂੰ ਕਥਨ ਕਰਨ ਪਰਮੇਸ਼ਰ ਦੀ ਸਿਫਤ ਕਰਨ ਵਾਸਤੇ ਉਹ ਕਥਾਵਾਂ ਦੇ ਕਥਨ ਕਰਨ ਕਰਕੇ ਵੀ ਉਸ ਦਾ ਵਿਚਾਰ ਕਥਨ ਨਹੀਂ ਕੀਤਾ ਜਾਏਗਾ।
ਕਥ ਕਥ ਕਥੀ ਕੋਟੀ ਕੋਟ ਕੋਟ
ਕਰੋੜਾਂ ਵਿਦਵਾਨ ਪਿੱਛੇ ਵੀ ਕਥਾ ਨੂੰ ਕਥਨ ਕਰਦੇ ਕਰਦੇ ਤੁਰ ਗਏ ਹੁਣ ਵੀ ਕਥਾ ਨੂੰ ਕਥਨ ਕਰਦੇ ਕਰਦੇ ਤੁਰ ਰਹੇ ਨੇ ਆਉਣ ਵਾਲੀ ਦੁਨੀਆਂ ਵਿਚ ਵੀ ਅਨੇਕਾਂ ਵਿਦਵਾਨ ਅਨੇਕਾਂ ਦਲੀਲਾਂ ਦੇ ਦੇ ਕੇ ਪਰਮੇਸ਼ਰ ਦਾ ਕਥਨ ਕਰਨਗੇ ਉਹਦੇ ਬਲ ਨੂੰ ਕੋਈ ਕਥਨ ਕਰ ਨਹੀਂ ਸਕੇਗਾ।
ਦਿੰਦਾ ਦੇ ਲੈਂਦੇ ਥੱਕ ਪਾਹੀ
ਪਰਮੇਸ਼ਰ ਤੇ ਦਿੰਦਾ ਹੈ ਪਰ ਜਿਹੜੇ ਲੈਣ ਵਾਲੇ ਨੇ ਉਹ ਥੱਕ ਜਾਂਦੇ ਨੇ ਮਨੁੱਖ ਉਹਦਾ ਪਰਿਵਾਰ ਕੋਲ ਭੋਜਨ ਲੈ ਕੇ ਖਲੋਤਾ ਹੁੰਦਾ ਹੈ ਭਈ ਆ ਮੈਂ ਸੋਹਣਾ ਸੁੰਦਰ ਪਦਾਰਥ ਨਰਮ ਬਣਾਇਆ ਤੂੰ ਅੱਖਾਂ ਖੋਲ ਤੂੰ ਖਾ, ਤੇਰੀ ਸਿਹਤ ਠੀਕ ਹੋਵੇ। ਉਹ ਤੇ ਦੇਣ ਵਾਲਾ ਤੇ ਦਿੰਦਾ ਹੈ। ਪਰਮੇਸ਼ਰ ਤੇ ਅੰਤ ਤੱਕ ਵੀ ਜਿੰਨਾ ਚਿਰ ਮਨੁੱਖ ਵਿਚ ਸਵਾਸ ਹੁੰਦੇ ਨੇ, ਪਰਿਵਾਰ ਜਿਹੜਾ ਹੈ ਹਰ ਤਰ੍ਹਾਂ ਦਾ ਪਦਾਰਥ ਲੈ ਕੇ ਕੋਲ ਖਲੋਤਾ ਹੁੰਦਾ ਹੈ। ਡਾਕਟਰਾਂ ਦੇ ਕਹੇ ਅਨੁਸਾਰ ਵੀ, ਪਰਿਵਾਰ ਆਪਣੇ ਪ੍ਰੇਮ ਅਨੁਸਾਰ ਵੀ ਹਰ ਚੀਜ਼ ਲੈ ਕੇ ਕੋਲ ਖਲੋਤਾ ਹੁੰਦਾ, ਪਰ ਲੈਣ ਵਾਲਾ ਤੁਰ ਜਾਂਦਾ। ਗਰੀਬਨ ਵਾਈ ਸਤਿਗੁਰੂ ਫਰਮਾਉਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਤੇ ਦਿੰਦਾ ਦਿੰਦਾ ਹੈ ਪਦਾਰਥ, ਪਰ ਲੈਣ ਵਾਲਾ ਥੱਕ ਜਾਂਦਾ ਹੈ, ਭਾਵ ਕੇ ਮੁਨਕਰ ਹੋ ਜਾਂਦਾ ਹੈ। ਜਿੰਨੀਆਂ ਦਾਤਾਂ ਦਿੱਤੀਆਂ ਨੇ ਉਹਨਾਂ ਨੂੰ ਪਿੱਛੇ ਪਾ ਲੈਂਦਾ। ਸਾਡਾ ਸੁਭਾਅ ਹੀ ਐਸਾ ਹੈ, ਦਾਤਾਂ ਜਿਤਨੀਆਂ ਦਿੱਤੀਆਂ ਨੇ ਉਹਨਾਂ ਦਾਤਾਂ ਬਾਰੇ ਯਾਦ ਨਹੀਂ, ਉਹਨਾਂ ਦਾਤਾਂ ਦਾ ਸ਼ੁਕਰਾਨਾ ਨਹੀਂ। ਸਾਡੇ ਫਿਰ ਹੱਥ ਸਿੱਧੇ ਦੇ ਸਿੱਧੇ ਹੀ ਰਹਿੰਦੇ ਨੇ ਵੀ ਹੇ ਪਾਤਸ਼ਾਹ ਤੂੰ ਦੇ ਤੂੰ ਦੇ, ਪਰ ਜੋ ਕੁਝ ਦਿੱਤਾ ਹੈ ਉਹਨਾਂ ਦਾ ਸ਼ੁਕਰਾਨਾ ਅਸੀਂ ਜ਼ਿੰਦਗੀ ਭਰ ਕਦੇ ਨਹੀਂ ਕੀਤਾ। ਕੋਈ ਐਸਾ ਬੰਦਾ ਹੈ ਜਿਹੜਾ ਆ ਕੇ ਇਹ ਅਰਦਾਸ ਕਰੇ ਕਿ ਵਾਹਿਗੁਰੂ ਜੋ ਤੂੰ ਦਿੱਤਾ ਹੈ ਮੈਂ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ। ਸ਼ੁਕਰਾਨਾ ਨਹੀਂ ਕਦੇ ਕੀਤਾ, ਸਿਰਫ ਮੰਗਤਾਪਨ ਹੀ ਹੈ। ਦਾਤਾਂ ਦਾਤ ਦਿੰਦਾ ਹੈ, ਪਰ ਲੈਣ ਵਾਲੇ ਥੱਕ ਜਾਂਦੇ ਹਾਂ, ਮੁਨਕਰ ਹੋ ਜਾਂਦੇ ਹਾਂ। ਦਾਤਾਂ ਮਿਲ ਜਾਂਦੀਆਂ ਨੇ ਉਹਨੂੰ ਛੱਡ ਦਿੰਦੇ ਹਾਂ ਪਰਮੇਸ਼ਰ ਨੂੰ, ਤੇ ਜਦੋਂ ਫਿਰ ਦਾਤਾਂ ਜਦੋਂ ਮੁੱਕ ਜਾਂਦੀਆਂ ਨੇ ਫਿਰ ਇਸ ਦਰ ਤੇ ਆ ਕੇ ਮੰਗਦੇ ਹਾਂ, ਥੱਕ ਜਾਂਦੇ ਹਾਂ।
ਜੁਗਾਂ ਜੁਗੰਤਰ ਖਾਈ ਖਾਹੇ,
ਜੁਗਾਂ ਜੁਗੰਤਰ ਜੁਗਾਂ ਦੇ ਅੰਤਰ ਜੁਗਾਂ ਜੁਗਾਂ ਤੱਕ ਖਾਹੇ ਪਦਾਰਥ ਖਾਂਦੇ ਹਾਂ, ਪਰ ਉਸ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਮੁੱਕਦੀਆਂ ਨਹੀਂ। ਦਾਤਾਂ ਨੇ ਉਹਨੇ ਬੇਅੰਤ ਦਾਤਾਂ ਦਿੱਤੀਆਂ ਨੇ, ਜੁਗਾਂ ਜੁਗਾਂ ਤੱਕ ਖਾਏ ਜਾਈਏ ਉਹਦੀ ਦਾਤ, ਧਰਤੀ ਦੇਗ ਮਿਲੇ ਇੱਕ ਵਾਰੀ। ਆ ਧਰਤੀ ਦੀ ਦਾਤ ਪਰਮੇਸ਼ਰ ਨੇ ਦਿੱਤੀ ਹੈ, ਇਸ ਧਰਤੀ ਦੇ ਉੱਤੇ ਜੁਗਾਂ ਜੁਗਾਂ ਤੱਕ ਇਹ ਜਿਤਨਾ ਚਿਰ ਸੰਸਾਰ ਰਹੇਗਾ, ਮਨੁੱਖ ਦੀ ਹੋਂਦ ਰਹੇਗੀ, ਇਹ ਧਰਤੀ ਪਦਾਰਥ ਦੇਈ ਜਾਏਗੀ। ਧਰਤੀ ਦੇਗ ਮਿਲੇ ਇੱਕ ਵਾਰੀ, ਇੱਕ ਵਾਰੀ ਏਡੀ ਵੱਡੀ ਦਾਤ ਦੇ ਦਿੱਤੀ ਹੈ। ਜੁਗਾਂ ਜੁਗੰਤਰ ਖਾਹੇ ਖਾਹੇ ਪਦਾਰਥਾਂ ਨੂੰ ਖਾਣ ਵਾਲੇ ਖਾਂਦੇ ਹਾਂ।
ਹੁਕਮੀ ਹੁਕਮ ਚਲਾਏ ਰਾਹੋ,
ਹੁਕਮੀ ਕਹਿਣ ਲੱਗੇ ਪਾਤਸ਼ਾਹ ਫਿਰ ਤੁਸੀਂ ਪਰਮੇਸ਼ਰ ਦਾ ਹੁਕਮ ਤੇ ਕਹਿੰਦੇ ਹੋ ਕਥਨ ਨਹੀਂ ਕੀਤਾ ਜਾਂਦਾ, ਪਰ ਜੇ ਉਹਦਾ ਹੁਕਮ ਨਹੀਂ ਕਥਨ ਕੀਤਾ ਜਾਂਦਾ ਤੇ ਹੁਕਮੀ ਦਾ ਤੇ ਵਿਚਾਰ ਕਥਨ ਕਰੋ। ਮਹਾਰਾਜ ਕਹਿੰਦੇ ਹੁਕਮੀ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਨਾ, ਉਹ ਵੀ ਕਥਨ ਨਹੀਂ ਕੀਤਾ ਜਾਂਦਾ। ਚਲਾਏ ਰਾਹੋ, ਉਹ ਆਪਣੇ ਰਾਹ ਤੇ ਚਲਾਉਂਦਾ ਪਰਮੇਸ਼ਰ, ਹੁਕਮ ਦੇ ਆਪਣੇ ਰਾਹ ਤੇ ਚਲਾਉਂਦਾ। ਮਨੁੱਖ ਭਾਵੇਂ ਲੱਖ ਯਤਨ ਕਰੇ ਵੀ ਮੈਂ ਪਰਮੇਸ਼ਰ ਦੇ ਹੁਕਮ ਦੇ ਰਾਹ ਤੇ ਨਹੀਂ ਚੱਲਣਾ। ਕਿਸੇ ਨੇ ਅੱਜ ਤੱਕ ਜਦੋਂ ਬੱਚਾ ਪੈਦਾ ਹੋਣ ਵਾਲਾ ਹੋਵੇ, ਮਾਂ ਦੇ ਉਦਰ ਦਾ ਕੋਰਮ ਪੂਰਾ ਹੋ ਜਾਏ ਤੇ ਬੱਚੇ ਦੇ ਜਿਹੜੀ ਇੱਕ ਹਵਾ ਪ੍ਰਸੂਤਾ ਭਾਵ ਉਹ ਪ੍ਰਗਟ ਹੋ ਜਾਏ, ਤੇ ਦੁਨੀਆਂ ਤੇ ਕੋਈ ਐਸਾ ਹੈ ਜਿਹੜਾ ਉਹਨੂੰ 2-4 ਦਿਨ ਅਟਕਾ ਸਕੇ? ਪਰਮੇਸ਼ਰ ਦਾ ਹੁਕਮ ਹੈ, ਅਵੱਛ ਜਨਮ ਲੈਣਾ ਹੀ ਪਏਗਾ। ਤੇ ਦੁਨੀਆਂ ਤੇ ਕੋਈ ਐਸਾ ਹੈ ਬੰਦਾ ਜਿਹੜਾ ਉਹ ਕਹੇ ਵੀ ਮੈਂ ਬਸ 5-4 ਸਾਲ ਦੀ ਉਮਰ ਚ ਹੀ ਰਵਾਂ, ਵੱਡਾ ਨਾ ਹੋਵਾਂ? ਆਖਰਕਾਰ ਉਹਦੇ ਹੁਕਮ ਨੂੰ ਕੋਈ ਉਦੋਲੀ ਨਹੀਂ ਕਰ ਸਕਦਾ। ਆਖਰਕਾਰ ਮਨੁੱਖ ਵੱਡਾ ਹੁੰਦਾ ਹੁੰਦਾ ਹੋ ਹੀ ਜਾਏਗਾ। ਜਵਾਨੀਪਨ ਆ ਗਈ, ਇਹ ਵੀ ਉਹਦੇ ਹੁਕਮ ਚ ਆਈ ਹੈ। ਬਾਰਕਪਨ ਆਇਆ, ਇਹ ਵੀ ਉਹਦੇ ਹੁਕਮ ਵਿਚ ਆਇਆ ਹੈ। ਬਿਰਧ ਦੀ ਉਮਰ ਆਈ ਹੈ ਤੇ ਉਹ ਵੀ ਉਹਦੇ ਹੁਕਮ ਵਿਚ ਆਈ ਹੈ। ਪਰ ਜੇ ਮੌਤ ਆਉਣੀ ਹੈ ਤੇ ਉਹ ਵੀ ਉਹਦੇ ਹੁਕਮ ਚ ਆਉਣੀ ਹੈ, ਭਾਵੇਂ ਲੱਖਾਂ ਯਤਨ ਕਰ ਲਏ। ਜਨਮ ਆਵਦ ਕਿਤੇ ਨਾ ਰਾਖਿਆ, ਜਾਵਦ ਕਿਉਂ ਰਾਖਿਆ ਜਾਏ? ਆਉਂਦਾ ਕਿਸੇ ਨੇ ਰੱਖਿਆ ਨਹੀਂ, ਜਾਣ ਲੱਗਿਆਂ ਵੀ ਕਿਸੇ ਨੇ ਰੱਖਣਾ ਨਹੀਂ। ਸੰਸਾਰ ਦੇ ਮਨੁੱਖ ਨੇ ਕੁਝ ਆਪਣੀਆਂ ਕਾਢਾਂ ਕੱਢੀਆਂ ਨੇ, ਕਿਉਂਕਿ ਮਨ ਦਾ ਤੇ ਸਰੀਰ ਦਾ ਇਹਨਾਂ ਦੋਨਾਂ ਦਾ ਟਕਰਾਅ ਹੁੰਦਾ। ਮਨ ਤੇ ਕਹਿੰਦਾ ਸਰੀਰ ਨੂੰ ਵੀ ਤੂੰ ਪਿਛਾ ਆ, ਜਦੋਂ ਬਿਰਧ ਬੰਦਾ ਹੋ ਜਾਏ ਨਾ ਤੇ ਮਨ ਜਿਹੜਾ ਉਹ ਅਜੇ ਜਵਾਨ ਉਮਰ ਚ ਹੀ ਰਹਿੰਦਾ। ਮਨ ਕਹਿੰਦਾ ਸਰੀਰ ਨੂੰ ਵੀ ਤੂੰ ਪਿਛਾ ਆ, ਮੈਂ ਗਾਹ ਨਹੀਂ ਜਾਣਾ, ਮੈਂ ਤੇ ਅਜੇ ਬੈਠਾ ਜਵਾਨੀ ਉਮਰ ਵਿਚ, ਤੂੰ ਤੇ ਬਹੁਤ ਦੂਰ ਚਲਿਆ ਗਿਆ। ਪਰ ਸਰੀਰ ਕਹਿੰਦਾ ਹੈ ਆਪਣੇ ਮਨ ਨੂੰ ਕਿ ਮਨਾ ਮੈਂ ਹੁਣ ਕਿਸ ਤਰ੍ਹਾਂ ਪਿਛਾ ਆਵਾਂ, ਕੋਈ ਮੈਨੂੰ ਢੰਗ ਦੱਸ। ਪਰ ਮਨ ਬੜਾ ਸ਼ੈਤਾਨ ਹੈ, ਮਨ ਬੜਾ ਚੰਚਲ ਹੈ। ਮਨ ਸਮਝਾਉਂਦਾ ਸਰੀਰ ਨੂੰ ਦੇਖ, ਸੰਸਾਰ ਦੇ ਵਿਦਵਾਨਾਂ ਨੇ, ਸੰਸਾਰ ਦੇ ਹਕੀਮਾਂ ਨੇ ਦਵਾਈਆਂ ਬਣਾਈਆਂ ਨੇ, ਕੁਸਤੇ ਬਣਾਏ ਨੇ, ਸੰਸਾਰ ਦੇ ਲੋਕਾਂ ਨੇ ਕੋਈ ਰੰਗ ਕੱਢੇ ਨੇ, ਕੋਈ ਕੁਸਤੇ ਖਾ, ਜਵਾਨ ਹੋ ਪਿਛਾ ਆ, ਮੈਂ ਤੇਰੇ ਵੱਲ ਨਹੀਂ ਜਾਣਾ, ਤੂੰ ਮੇਰੇ ਵੱਲ ਪਿਛਾ ਆ। ਦੁਨੀਆਂ ਦੀਆਂ ਸ਼ੋਪਾਂ ਤੇ ਕਈਆਂ ਸਿਆਣਿਆਂ ਨੇ ਰੰਗ ਕੱਢ ਲਏ ਨੇ, ਕੀ ਹੋ ਗਿਆ ਜੇ ਤੇਰੇ ਸਰੀਰ ਦੇ ਰੋਮ ਚਿੱਟੇ ਹੋ ਗਏ ਨੇ, ਤੂੰ ਉਹਨਾਂ ਰੋਂਗਾਂ ਨੂੰ ਕਾਲੇ ਕਰ ਲੈ, ਪਿਛਾ ਆ। ਮਨ ਬੜੇ ਤਰਲੇ ਕਰਦਾ, ਘੂਰਦਾ ਵੀ ਆ ਸਰੀਰ ਨੂੰ ਵੀ ਤੂੰ ਪਿਛਾ ਆ। ਤੇ ਮਨੁੱਖ ਮਨ ਦੇ ਆਖੇ ਲੱਗ ਕੇ ਘਰ ਸ਼ੋਪਾਂ ਤੋਂ ਫਿਰ ਰੰਗ ਲਾ ਲੈਂਦਾ ਹੈ, ਉਹ ਕੇਸ ਤੇ ਕਾਲੇ ਕਰ ਲਏ, ਸਫੈਦ ਸਨ, ਪਰ ਆਖਰਕਾਰ ਕੁਦਰਤ ਦੀ ਨਿਜਮ ਨੂੰ ਨਾ ਤੱਕਿਆ। ਇਹ ਇਨਸਾਨ ਕਹਿੰਦੇ ਨੇ ਇੱਕ ਰੋਮ ਦਾ ਵਿਦਵਾਨ ਸੀ, ਉਹਨੇ ਕਾਜੀ ਨੂੰ ਪੁੱਛਿਆ ਕਿ ਹੇ ਕਾਜੀ, ਤੂੰ ਵੱਡਾ ਹੈ ਕਿ ਤੇਰਾ ਦਾੜਾ ਵੱਡਾ ਹੈ? ਕਾਜੀ ਕਹਿਣ ਲੱਗਾ ਕਿ ਇਹ ਦਾੜੀ ਮੇਰੀ 20 ਸਾਲ ਛੋਟੀ ਹੈ। ਕਹਿੰਦੇ ਨੇ ਉਸ ਵਿਦਵਾਨ ਨੇ ਕਹਿ ਦਿੱਤਾ ਕਿ ਹੇ ਕਾਜੀ, ਤੇਰੇ ਸਰੀਰ ਨਾਲੋਂ ਤੇਰਾ ਦਾੜਾ 20 ਸਾਲ ਛੋਟਾ ਹੈ, ਪਰ ਇਹ ਤੇ ਦਾੜਾ ਸਾਰਾ ਸਫੈਦ ਹੋ ਗਿਆ, ਪਰ ਤੇਰਾ ਤੇ ਮਨ ਅੱਗੇ ਨਾਲੋਂ ਵੀ ਕਾਲਾ ਪਿਆ। ਮਨੁੱਖ ਦਾ ਮਨ ਸਾਡੇ ਸਰੀਰ ਦੇ ਬਾਹਰਲੇ ਰੋਮ ਤੇ ਚਿੱਟੇ ਹੁੰਦੇ ਜਾ ਰਹੇ ਨੇ, ਪਰ ਬਾਹਰਲੀ ਚਟਿਆਈ ਅੰਦਰਲੇ ਮਨ ਨੂੰ ਕਾਲਾ ਕਰੀ ਜਾ ਰਹੀ ਹੈ। ਹੋਰ ਮਨ ਕਾਲਾ ਹੋ ਰਿਹਾ, ਹੋਰ ਮਨ ਕਾਲਾ ਹੋ ਰਿਹਾ, ਤੇ ਕਾਲਾ ਮਨ ਕਹਿੰਦਾ ਬਾਹਰਲੇ ਰੋਮ ਕੀ ਕਰਨੇ ਆ, ਤੂੰ ਉਹਨਾਂ ਨੂੰ ਰਕਾਲਿਆ ਕਰ, ਪਿਛਾਇਆ। ਮਨ ਮਨੁੱਖ ਮਨ ਦੇ ਆਖੇ ਲੱਗ ਕੇ ਫਿਰ ਪਿਛਾ ਆਉਂਦਾ, ਜਵਾਨੀ ਲਿਆਉਂਦਾ, ਪਰ ਜਵਾਨੀ ਕਿੱਥੋਂ ਆਵੇ? ਗਰੀਬਨ ਵਾਏ ਸਤਿਗੁਰਾਂ ਵਿਚਾਰੇ ਹੈ ਕਿ ਮਨ ਦਾ ਤੇ ਸਰੀਰ ਦਾ ਸੰਬੰਧ ਟੁੱਟ ਜਾਂਦਾ ਹੈ। ਮਨ ਜਵਾਨੀ ਉਮਰ ਵਿਚ ਰਹਿੰਦਾ ਹੈ, ਸਰੀਰ ਕਬਰ ਤੱਕ ਲੱਤਾਂ ਪਹੁੰਚ ਜਾਂਦੀਆਂ ਨੇ, ਉੱਠਿਆ ਜਾਂਦਾ ਨੀ, ਰੋਮ ਕਾਲੇ ਹੋਏ ਨੇ, ਸੋਟੀ ਨਾਲ ਤੁਰਿਆ ਨੀ ਜਾਂਦਾ, ਰੋਮ ਫਿਰ ਕਾਲੇ ਨੇ, ਪਰ ਮਨ ਜਿਹੜਾ ਹੈ ਉਹ ਜਵਾਨ ਹੈ। ਜੇ ਕਿਤੇ ਗੱਲਾਂ ਕਰੇਗਾ ਜਵਾਨੀ ਦੀਆਂ, ਬਾਲਕ ਅਵਸਥਾ ਵਿਚ ਜੋ ਕੁਝ ਔਗੁਣ ਕੀਤਾ ਹੈ, ਉਹ ਗੁਰੂ ਕੇ ਦਰਬਾਰ ਵਿਚ ਵੀ ਦਿਨੇ ਬੈਠਾ ਉਹੋ ਹੀ ਔਗੁਣ ਯਾਦ ਕਰਦਾ ਰਹੇਗਾ, ਉਹੋ ਹੀ ਵਿਚਾਰਾ ਕਰਦਾ ਰਹੇਗਾ, ਕਿਉਂਕਿ ਉਹ ਸਰੀਰ ਨਾਲੋਂ ਵੀ ਟੁੱਟਿਆ ਹੈ। ਮਨ ਦਾ ਤੇ ਸਰੀਰ ਦਾ ਝਗੜਾ ਹੈ, ਸਰੀਰ ਬਹੁਤ ਦੂਰ ਅੱਗੇ ਤੁਰ ਗਿਆ, ਮਨ ਪਿਛਾ ਦਾ ਪਿਛਾ ਉੱਥੇ ਖਲੋਤਾ ਹੈ। ਤੇ ਗਰੀਬ ਨਵਾਜ ਸਤਿਗੁਰਾਂ ਵਿਚਾਰਿਆ ਹੈ, ਜੁਗਾ ਜੁਗੰਤਰ ਹੁਕਮ ਹੀ ਹੁਕਮ ਚਲਾਏ ਰਹੋ, ਪਰ ਪਰਮੇਸ਼ਰ ਤੇ ਹੁਕਮ ਚਲਾਉਂਦਾ ਹੈ, ਆਪਣੇ ਹੁਕਮ ਚ ਚਲਾਉਂਦਾ ਹੈ, ਸਰੀਰ ਨੂੰ ਚਲਾਉਂਦਾ ਹੈ।
ਨਾਨਕ ਵਿਗਸੈ ਬੇਪਰਵਾਹ,
ਨਾਨਕ ਵਿਗਸੈ ਬੇਪਰਵਾਹ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸਿੱਧੋ, ਉਹ ਪਰਮੇਸ਼ਰ ਬੇਪਰਵਾਹ ਹੈ, ਉਹ ਵਿਗਸਦਾ ਹੈ, ਖੁਸ਼ ਹੁੰਦਾ ਹੈ। ਮਨੁੱਖ ਕਿਸੇ ਦਾ ਪਿਤਾ ਹੋਵੇ, ਮਾਂ ਹੋਵੇ, ਮਾਂ ਨੂੰ ਬੱਚੇ ਬਹੁਤ ਪਿਆਰੇ ਨੇ। ਮਾਂ ਕੁਝ ਬੱਚੇ ਨੂੰ ਚੀਜ਼ਾਂ ਦੇ ਦੇ ਤੇ ਬਾਹਰ ਗਵਾ ਆਏ ਤੇ ਮਾਂ ਦੁਖੀ ਹੁੰਦੀ ਹੈ, ਦੂਜੇ ਦਿਨ ਵੀ ਚੀਜ਼ਾਂ ਗਵਾ ਆਏ ਤੇ ਮਾਂ ਫਿਰ ਬਹੁਤ ਗੁੱਸੇ। ਮਾਂ ਨਾਲੋਂ ਦੁਨੀਆਂ ਤੇ ਕੌਣ ਬੱਚਿਆਂ ਦਾ ਪਿਆਰ ਰੱਖਦਾ? ਪਰ ਕੋਈ ਬੱਚਾ 2, 4, 10 ਦਿਨ, 20 ਦਿਨ, ਮਹੀਨਾ ਕੋਈ ਚੀਜ਼ਾਂ ਮਾਂ ਦੇਈ ਜਾਏ, ਉਹ ਬਾਹਰ ਗਵਾਈ ਜਾਏ ਤੇ ਮਾਂ ਕ੍ਰੋਧ ਵਿਚ ਆ ਜਾਂਦੀ ਹੈ, ਮੈਂ ਤੈਨੂੰ ਨਹੀਂ ਚੀਜ਼ਾਂ ਦੇਣੀ, ਤੂੰ ਹਰ ਚੀਜ਼ ਗਵਾਓ। ਪਿਤਾ ਵੀ ਝਿੜਕਾਂ ਦਿੰਦਾ, ਇੱਥੋਂ ਤੱਕ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਇਹ ਹੈ ਮਾਂ ਤੇ ਪਿਓ ਦੀ ਹਾਲਤ। ਪਰ ਉਹ ਵਾਹਿਗੁਰੂ ਪਰਮੇਸ਼ਰ ਕਿਤਨਾ ਬੇਪਰਵਾਹ ਹੈ, ਜਦੋਂ ਤੋਂ ਅਸੀਂ ਜਨਮ ਲਿਆ ਉਹ ਦਾਤਾਂ ਦੇਈ ਜਾ ਰਿਹਾ, ਉਹ ਬਖਸ਼ਿਸ਼ਾਂ ਦੇਈ ਜਾ ਰਿਹਾ। ਪਰਮੇਸ਼ਰ ਬੇਪਰਵਾਹ ਹੈ। ਉਹ ਤੇ ਕਹਿੰਦਾ ਹੈ ਕਿ ਸਿੱਖ, ਮੈਂ ਤੈਨੂੰ ਮਨੁੱਖਾ ਜਨਮ ਦਿੱਤਾ ਹੈ ਤੇ ਮੈਂ ਤੇਰੇ ਵਿੱਚ ਮਨੁੱਖਾ ਜਨਮ ਵਾਲੇ ਗੁਣ ਵੇਖਣੇ ਚਾਹੁੰਦਾ ਹਾਂ। ਪਰ ਬੰਦਾ ਕਹਿੰਦਾ ਮੈਂ ਨਹੀਂ ਕਰਨਾ, ਮੈਂ ਇਸ ਪਾਸੇ ਜਾਣਾ ਨਹੀਂ। ਪਰਮੇਸ਼ਰ ਚਾਹੁੰਦਾ ਹੈ ਮੈਂ ਇਸ ਜਨਮ ਚ ਤੇਰੀ ਕਲਿਆਣ ਕਰਨੀ ਹੈ, ਪਰ ਮਨੁੱਖ ਚਾਹੁੰਦਾ ਮੈਂ ਇਸ ਜਨਮ ਚ ਮੁਕਤ ਨਹੀਂ ਹੋਣਾ। ਰੱਬ ਕਹਿੰਦਾ ਚਲੋ ਕੋਈ ਐਸੀ ਕਰਨ। ਕਿੱਡਾ ਬੇਪਰਵਾਹ ਪਰਮੇਸ਼ਰ ਹੈ। ਉਹ ਪਰਮੇਸ਼ਰ ਕਹਿੰਦਾ ਚਲੋ ਇਸ ਜਨਮ ਚ ਨਾ ਤੂੰ ਹੋਵੇਂਗਾ, ਤੈਨੂੰ ਮੈਂ ਅਗਲੇ ਜਨਮ ਚ ਕਰ ਦਿਆਂਗਾ। ਉਹ ਬੜਾ ਬੇਪਰਵਾਹ ਪਰਮੇਸ਼ਰ ਹੈ। ਅਗਲਾ ਜਨਮ ਫਿਰ ਹੁੰਦਾ ਹੈ 83 ਲੱਖ ਜੂਨਾਂ ਤੋਂ ਬਾਅਦ, ਫਿਰ ਵੀ ਉਸੇ ਜਨਮ ਚ ਹੀ। ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਬੇਪਰਵਾਹ। ਨਾਨਕ ਬਿਕਸੈ ਬੇਪਰਵਾਹ ਹੋਇਆ। ਉਹ ਪਰਮੇਸ਼ਰ ਬਹੁਤ ਬੇਪਰਵਾਹ ਹੈ, ਮਹਾਨ ਬੇਪਰਵਾਹ ਹੈ। ਇੱਕ ਛੋਟੀ ਜਿਹੀ ਮੈਂ ਘਟਨਾ ਦੱਸ ਕੇ ਅੱਗੇ ਜਾਵਾਂ। ਕਹਿੰਦੇ ਨੇ ਇੱਕ ਕੁਝ ਛੋਲਿਆਂ ਦੇ ਉਬਾਲ ਵਿੱਚ ਘੁੰਗਣੀਆਂ ਬਣਾ ਕੇ ਇੱਕ ਸ਼ਾਹੂਕਾਰ ਲੈ ਆਉਂਦਾ, ਇੱਕ ਬੱਚਾ ਕੋਲ ਨੌਕਰ ਬਿਠਾ ਦਿੰਦਾ, ਵੇਚਦਾ ਉਹ। ਇੱਕ ਦਿਨ ਸਾਧੂਆਂ ਦਾ ਇਕੱਠ ਆਇਆ, 5-10-15 ਸਾਧੂ ਸਨ। ਹੁਣ ਉਹ ਤੇ ਛਾਬਾ ਭਰਿਆ ਹੋਇਆ ਘੁੰਗਣੀਆਂ ਦਾ ਉਬਾਲ ਕੇ ਕੋਲ ਬੱਚੇ ਨੂੰ ਬਿਠਾਲ ਗਿਆ ਕਿ ਵੇਚੇ ਜਾਈ। ਪਰ ਸਾਧੂ ਉੱਥੇ ਭੁੱਖੇ ਸਨ, ਬੈਠੇ ਹੋਏ ਨੇ, ਹੱਥਾਂ ਵਿੱਚ ਮਾਲਾ ਫੜੀਆਂ ਨੇ। ਕਹਿੰਦੇ ਨੇ ਕਿ ਉਹ ਸਾਧੂਆਂ ਦੇ ਮੁਖੀ ਮਹੰਤ ਨੇ ਬੱਚੇ ਨੂੰ ਕਿਹਾ, ਬੇਟਾ ਅਸੀਂ ਜਿਤਨੇ ਹਾਂ, ਭੁੱਖ ਲੱਗੀ ਆ, 2 ਦਿਨ ਦੇ ਭੁੱਖੇ ਹਾਂ, ਤੂੰ ਆ ਸਾਨੂੰ ਦੇ ਦੇ, ਵਰਤਾ ਦੇ। ਬੱਚੇ ਨੇ ਖੁਸ਼ੀ ਜ਼ਾਹਰ ਕਰ ਲਈ ਵੀ ਮੇਰੀਆਂ ਚੀਜ਼ਾਂ ਵਿਕ ਰਹੀਆਂ ਨੇ। ਜਦੋਂ ਸਾਰਾ ਜਿਹੜਾ ਛਾਬਾ ਸੀ ਵਰਤਾ ਦਿੱਤਾ, ਛਕ ਲਿਆ, ਬੱਚੇ ਨੇ ਕਿਹਾ ਵੀ ਸੰਤ ਜੀ ਪੈਸੇ ਚਾਹੀਦੇ ਨੇ। ਜਿਹੜਾ ਰਿਖੀ ਮਹੰਤ ਸੀ ਉਹ ਕਹਿਣ ਲੱਗਾ, ਬੇਟਾ ਅਸੀਂ ਤੇ ਸਾਧੂ ਹਾਂ, ਸਾਡੇ ਕੋਲ ਪੈਸੇ ਕਿੱਥੇ ਨੇ, ਸਾਡੇ ਕੋਲ ਕੋਈ ਪੈਸੇ ਨਹੀਂ। ਬੱਚਾ ਦੁਖੀ ਹੋਇਆ, ਰੋਣ ਲੱਗ ਪਿਆ, ਕਹਿਣ ਲੱਗਾ ਜਦੋਂ ਮੈਂ ਸ਼ਾਮ ਨੂੰ ਜਾਵਾਂਗਾ ਮੈਂ ਆਪਣੇ ਮਾਲਕ ਨੂੰ ਕੀ ਦੱਸਾਂਗਾ, ਕੀ ਮੂੰਹ ਲੈ ਕੇ ਮੈਂ ਮਾਲਕ ਦੇ ਸਾਹਮਣੇ ਹੋਵਾਂਗਾ ਵੀ ਅੱਜ ਮੈਂ ਕੋਈ ਪੈਸਾ ਵੀ ਨਹੀਂ ਖੱਟਿਆ, ਜਿਤਨੀਆਂ ਘੁੰਗਣੀਆਂ ਦਾ ਛਾਬਾ ਸੀ ਉਹ ਸਾਰੇ ਦਾ ਸਾਰਾ ਹੀ ਮੈਂ ਗਵਾ ਦਿੱਤਾ, ਵਰਤਾ ਦਿੱਤਾ। ਬੜਾ ਦੁਖੀ ਹੋਇਆ। ਹੁਣ ਦੁੱਖ ਵਿੱਚ ਕਦੇ ਕਦੇ ਤੇ ਉਹ ਰੋਣ ਲੱਗ ਪੈਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਸਾਰਾ ਦਿਨ ਉਸ ਬੱਚੇ ਦਾ ਬਹੁਤ ਦੁਖੀ ਨਿਕਲ ਰਿਹਾ, ਬੜਾ ਦੁਖੀ ਹੈ। ਗੱਲ ਯਾਦ ਆਉਂਦੀ ਹੈ ਕਿ ਮੈਂ ਮਾਲਕ ਨੂੰ ਕੀ ਮੂੰਹ ਦਿਖਾਵਾਂਗਾ, ਰੋਣ ਲੱਗ ਪੈਂਦਾ ਹੈ। ਕਹਿੰਦੇ ਨੇ ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਹੁਣ ਜਿਹੜੇ ਸਾਧੂ ਸਨ ਉਨ੍ਹਾਂ ਨੇ ਘੁੰਗਣੀਆਂ ਛਕ ਲਈਆਂ, ਰੋਜ਼ ਦੇ ਨਿਤਨੇਮ ਵਾਂਗ ਬੰਦਗੀ ਵਿੱਚ ਜੁੜੇ ਹੋਏ ਨੇ, ਮਾਲਾ ਫਿਰ ਰਹੀਆਂ ਨੇ। ਸ਼ਾਮ ਦਾ ਸਮਾਂ ਹੋਇਆ, ਇੱਕ ਸ਼ਾਹੂਕਾਰ ਆਇਆ, ਉਹਨੇ ਕੁਝ ਗੁਥਲੀ ਵੱਡੇ ਮਹੰਤ ਦੇ ਭੇਟਾ ਕਰ ਦਿੱਤੀ। ਵੱਡੇ ਮਹੰਤ ਨੇ ਗੁਥਲੀ ਨੂੰ ਚੁੱਕਿਆ, ਬੱਚੇ ਦੇ ਕੋਲ ਲੈ ਗਏ, ਕਹਿਣ ਲੱਗੇ, ਬੇਟਾ ਅੱਜ ਮੇਰੇ ਮਨ ਨੂੰ ਵੀ ਦੁੱਖ ਹੋਇਆ, ਤੂੰ ਸਾਰਾ ਦਿਨ ਰੋਂਦਾ ਰਿਹਾ, ਸਾਰਾ ਦਿਨ ਦੁਖੀ ਰਹੇ, ਜਿਤਨੇ ਤੇਰੇ ਪੈਸੇ ਨੇ ਇਸ ਗੁਥਲੀ ਚੋਂ ਇਸ ਥਾਂ ਤੋਂ ਕੱਢ ਲੈ, ਆਪਣੀ ਕੀਮਤ ਲੈ ਕੇ ਤੁਰ ਜਾ। ਹੁਣ ਬੱਚੇ ਨੇ ਪੈਸੇ ਕੱਢ ਲਏ, ਲੇਕਿਨ ਜਿਤਨੇ ਹੋਰ ਮਹੰਤ ਸਨ ਉਨ੍ਹਾਂ ਨੇ ਪਿਆਰ ਨਾਲ ਕਿਹਾ, ਇਹ ਸਾਡੇ ਰਿਖੀ ਮਹੰਤ ਜੀ, ਅੱਜ ਬੰਦਗੀ ਤੇ ਪਰਮੇਸ਼ਰ ਰੀਝ ਗਿਆ, 2-4 ਦਿਨ ਦੇ ਭੁੱਖੇ ਸਾਂ, ਘੁੰਗਣੀਆਂ ਵੀ ਖਾ ਲਈਆਂ, ਸਾਡੇ ਕੋਲ ਕੋਈ ਪੈਸਾ ਨਹੀਂ, ਸਵੇਰ ਦੇ ਮਾਲਾ ਫੇਰਦੇ ਸਾਂ, ਬੰਦਗੀ ਕਰਦੇ ਸਾਂ, ਰੱਬ ਨੇ ਮਿਹਰ ਕੀਤੀ ਹੈ, ਅੱਜ ਤੇਰੀ ਬੰਦਗੀ ਦੇ ਤੇਰੀ ਪ੍ਰਾਰਥਨਾ ਤੇ ਅੱਜ ਦੇਵ ਨੇਤ ਨਾਲ ਆ ਸ਼ਾਹੂਕਾਰ ਆ ਗਿਆ ਤੇ ਪਦਾਰਥ ਮਿਲ ਗਿਆ। ਪਰਮਾਤ ਕਹਿਣ ਲੱਗਾ ਗੱਲ ਗਲਤ ਹੈ। ਕਹਿਣ ਲੱਗਾ ਅੱਜ ਰੱਬ ਸਾਡੀ ਬੰਦਗੀ ਤੇ ਨਹੀਂ ਰਿਝਿਆ, ਜੇ ਰੱਬ ਰਿਝਿਆ ਤੇ ਐਸ ਬੱਚੇ ਦੇ ਰੋਣ ਤੇ ਰਿਝਿਆ। ਇਹ ਬੱਚਾ ਸਵੇਰ ਤੋਂ ਲੈ ਕੇ ਇਹਨੇ ਜਿਤਨਾ ਘੁੰਮਣੀਆਂ ਸਨ ਇਹਨੇ ਸਾਨੂੰ ਖਵਾ ਦਿੱਤੀਆਂ। ਜਿਹੜਾ ਇਹ ਲਫ਼ਜ਼ ਕਹਿੰਦਾ ਸੀ ਨਾ ਵੀ ਮੈਂ ਜਦੋਂ ਸ਼ਾਮ ਨੂੰ ਗਿਆ ਆਪਣੇ ਮਾਲਕ ਦੇ ਕੋਲ ਮੈਂ ਕੀ ਮੂੰਹ ਲੈ ਕੇ ਜਾਵਾਂਗਾ, ਬਸ ਰੱਬ ਨੇ ਰਿਝਿਆ ਤੇ ਇਸੇ ਥਾਂ ਤੇ ਰਿਝਿਆ। ਅੱਜ ਮੈਨੂੰ ਬੰਦਗੀ ਕਰਦਿਆਂ ਕਰਦਿਆਂ ਕਿੰਨੇ ਸਾਲ ਹੋ ਗਏ ਨੇ, ਅੱਜ ਮੈਨੂੰ ਸੋਝੀ ਪਈ ਹੈ, ਇਸ ਬੱਚੇ ਤੋਂ ਬਹੁਤ ਵੱਡੀ ਮੈਨੂੰ ਅਕਲ ਦੀ ਗੱਲ ਮਿਲ ਗਈ। ਜਦੋਂ ਇਸ ਸੰਸਾਰ ਤੋਂ ਅਸੀਂ ਵੀ ਜਾਵਾਂਗੇ ਤੇ ਉਸ ਵਾਹਿਗੁਰੂ ਦੇ ਦਰਗਾਹ ਵਿੱਚ ਕੀ ਮੂੰਹ ਲੈ ਕੇ ਜਾਵਾਂਗੇ ਕਿ ਪਰਮੇਸ਼ਰ ਨੇ ਸਵਾਸਾਂ ਦੀ ਸਾਨੂੰ ਦਾਤ ਦਿੱਤੀ ਹੈ ਤੇ ਇਹ ਤੇ ਅਸੀਂ ਸੰਸਾਰ ਵਿੱਚ ਗਵਾ ਆਏ ਹਾਂ, ਇਹਨਾਂ ਦੀ ਕੀਮਤ ਕੋਈ ਨਹੀਂ ਪਾਈ। ਅਸੀਂ ਵਾਹਿਗੁਰੂ ਦੀ ਦਰਗਾਹ ਵਿੱਚ ਜਿਸ ਤਰ੍ਹਾਂ ਇਹ ਬੱਚਾ ਰੋ ਕੇ ਕਹਿ ਰਿਹਾ ਸੀ ਕਿ ਜਦੋਂ ਮੈਂ ਆਪਣੇ ਮਾਲਕ ਦੇ ਕੋਲ ਜਾਵਾਂਗਾ, ਘੁੰਮਣੀਆਂ ਦਾ ਕੋਈ ਪੈਸਾ ਨਹੀਂ ਵਟਿਆ ਗਿਆ ਤੇ ਕੀ ਮੂੰਹ ਲੈ ਕੇ ਜਾਵਾਂਗੇ। ਮਨੁੱਖਾ ਜਨਮ ਦੇ ਵਿੱਚ ਬੰਦਗੀ ਨਹੀਂ ਕੀਤੀ, ਸਵਾਸਾਂ ਦਾ ਇਹ ਘੁੰਗਣੀਆਂ ਦਾ ਪਦਾਰਥ ਹੀ ਸਾਨੂੰ ਕੁਦਰਤ ਨੇ ਦਿੱਤਾ, ਇਹ ਤੇ ਇੱਥੇ ਅਸੀਂ ਗਵਾ ਕੇ ਚਲੇ ਗਏ। ਜਦੋਂ ਪਰਮੇਸ਼ਰ ਕੋਲ ਜਾਵਾਂਗੇ ਤੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਜੇ ਉਹ ਵਾਹਿਗੁਰੂ ਪਰਮੇਸ਼ਰ ਅੱਜ ਜੇ ਰਿਝਿਆ ਨਾ ਰੱਬ ਤੇ ਇਸ ਬੱਚੇ ਦੇ ਰੋਣ ਤੇ ਰਿਝੀ ਹੈ, ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਬਹੁਤ ਬੇਪਰਵਾਹ ਹੈ। ਮਨੁੱਖ ਉਹਨੂੰ ਕੋਈ ਯਾਦ ਕਰੇ ਜਾਂ ਨਾ ਕਰੇ, ਜੇ ਸਿੱਖ ਕਵੇ ਵੀ ਮੈਂ ਇਸ ਜਨਮ ਚ ਨਹੀਂ ਅੰਮ੍ਰਿਤ ਛਕਣਾ, ਮਹਾਰਾਜ ਕਹਿੰਦੇ ਨੇ ਕੋਈ ਐਸੀ ਗੱਲ ਨੀ, ਤੂੰ ਅਗਲੇ ਜਨਮ ਛਕਣੀ। ਮਹਾਰਾਜ ਫਰਮਾਉਂਦੇ ਨੇ ਨਾਨਕ ਬਿਗਸੇ ਬੇਪਰਵਾਹ ਹੋ ਅੱਗੇ।
ਸਾਚਾ ਸਾਹਿਬ ਸਾਜਨਾਏ ਪਾਖਿਆ ਭਾਉ ਅਪਾਰ।
ਇਹ ਸਿੱਧੋ ਉਹ ਪਰਮੇਸ਼ਰ ਸੱਚਾ ਸਾਹਿਬ ਹੈ, ਉਹਦੀ ਨਾਏ ਮਹਿਮਾ, ਉਹਦਾ ਨਾਮ ਹੀ ਵੱਡਾ ਹੈ। ਭਾਖਿਆ ਭਾਉ ਅਪਾਰ, ਅਪਾਰ ਹੀ ਉਹਦੀਆਂ ਭਾਖਿਆ ਹੈ। ਦੁਨੀਆਂ ਤੇ ਜਿਤਨੀਆਂ ਬੋਲੀਆਂ ਨੇ ਉਹ ਕਿਹੜੀ ਬੋਲੀ ਵਿੱਚ ਰਿਝਦਾ? ਭਾਵੇਂ ਅਨੇਕਾਂ ਦੁਨੀਆਂ ਦੀਆਂ ਬੋਲੀਆਂ ਨੇ ਪਰ ਪਰਮੇਸ਼ਰ ਰਿਝਦਾ ਹੈ। ਪਰਮੇਸ਼ਰ ਉਹ ਆਪਣੇ ਪ੍ਰਸੰਨ ਕਿਹੜੀ ਬੋਲੀ ਚ ਹੁੰਦਾ? ਸਿੱਧਾ ਨੇ ਕਿਹਾ, ਮਹਾਰਾਜ ਕਹਿੰਦੇ ਭਾਉ ਅਪਾਰ ਬੋਲੀਆਂ ਵਿੱਚੋਂ ਭਾਉ ਪ੍ਰੇਮ ਦੀ ਬੋਲੀ ਨਾਲ ਰਿਝਦਾ ਹੈ। ਕਿਸੇ ਮਤ ਦਾ ਕੋਈ ਬੰਦਾ ਹੋਵੇ, ਕਿਸੇ ਥਾਂ ਦੇ ਕਿਸੇ ਕੰਟਰੀ ਦਾ ਕੋਈ ਬੰਦਾ ਹੋਵੇ, ਜਿਸ ਦੇ ਵਿੱਚ ਪ੍ਰੇਮ ਹੈ ਉਹ ਉਸ ਪ੍ਰੇਮ ਦੀ ਬੋਲੀ ਵਿੱਚ ਰਿਝਦਾ ਹੈ। ਬੇੜੀ ਤੇ ਚੜ ਬੈਠੇ ਨੇ ਕੋਈ ਸਿੱਖ ਨੇ, ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸੈਦੇ ਮਲਾਰ ਬੇੜੀ ਤੋਂ ਕਲਗੀਧਰ ਪਾਤਸ਼ਾਹ ਨੂੰ ਪਾਰ ਕਰ ਰਿਹਾ ਤੇ ਮਨ ਵਿੱਚ ਬੜਾ ਪਿਆਰ ਆ ਗਿਆ। ਮਨਾ ਇਸ ਬੇੜੀ ਵਿੱਚ ਹਜ਼ਾਰਾਂ ਲੋਕ ਚੜੇ, ਕਦੀ ਆਰ ਉਤਰੇ ਕਦੀ ਪਾਰ ਗਏ, ਪਰ ਅੱਜ ਸਮਾਂ ਆਇਆ ਜੋ ਕਲਗੀਧਰ ਪਾਤਸ਼ਾਹ ਮੇਰੀ ਬੇੜੀ ਵਿੱਚ ਬੈਠੇ ਨੇ ਤੇ ਪਾਰ ਲੰਘ ਰਹੇ ਨੇ। ਇਹਨੇ ਪ੍ਰੇਮ ਵਿੱਚ ਸੈਦਾ ਮਲਾਹ ਆ ਗਿਆ, ਹੁਣ ਬੇੜੀ ਕਿਨਾਰੇ ਨਾਲ ਨਹੀਂ ਲਾ ਰਿਹਾ, ਵਿਚਾਲੇ ਕਦੇ ਥੋੜਾ ਜਿਹਾ ਕਿਸੇ ਪਾਸੇ ਲੈ ਜਾਂਦਾ, ਕਦੇ ਕਿਸੇ ਪਾਸੇ ਲੈ ਜਾਂਦਾ। ਭਾਈ ਦਇਆ ਸਿੰਘ ਕਹਿਣ ਲੱਗੇ, ਸੈਦੇ ਮਲਾਹ ਬੇੜੀ ਪਾਰ ਲਾ ਦੇ। ਸੈਦਾ ਮਲਾਹ ਕਹਿਣ ਲੱਗਾ, ਭਾਈ ਸਾਹਿਬ ਅੱਜ ਮੇਰੇ ਮਨ ਦਾ ਬੜਾ ਖੇੜਾ ਹੈ, ਚਿੱਤ ਨਹੀਂ ਕਰਦਾ ਬੇੜੀ ਪਾਰ ਲਾਵਾਂ। ਪਾਰ ਲੱਗ ਗਈ, ਕਲਗੀਧਰ ਪਾਤਸ਼ਾਹ ਦਾ ਹੁਕਮ ਹੋ ਗਿਆ, ਭਾਈ ਦਇਆ ਸਿੰਘ ਇਹਨੂੰ ਜਿੰਨੇ ਪੈਸੇ ਮੰਗਦਾ ਦੇ ਦੇ। ਪੈਸੇ ਦੇਣ ਲੱਗੇ, ਸੈਦੇ ਮਲਾਹ ਨੇ ਨਾ ਕਰ ਦਿੱਤੀ। ਕਲਗੀਧਰ ਪਾਤਸ਼ਾਹ ਦੇ ਸਿੱਖ ਕਹਿਣ ਲੱਗੇ, ਤੇਰੀ ਮਜ਼ਦੂਰੀ ਹੈ। ਮਹਾਰਾਜ ਕਹਿਣ ਲੱਗੇ, ਮੈਂ ਮਜ਼ਦੂਰੀ ਨਹੀਂ ਤੇਰੀ ਰੱਖਣੀ, ਕਿਉਂਕਿ ਆਖਰ ਤੂੰ ਗਰੀਬ ਹੈ। ਕਹਿਣ ਲੱਗਾ ਕਲਗੀਧਰ ਪਾਤਸ਼ਾਹ, ਮੈਂ ਗਰੀਬ ਹਾਂ ਤੇ ਤੁਸੀਂ ਦੁਨੀਆਂ ਦੇ ਮਹਾਨ ਪਾਤਸ਼ਾਹ ਦੇ ਪਾਤਸ਼ਾਹ ਹੋ। ਭਾਵੇਂ ਤੁਸੀਂ ਕਿਤਨੇ ਵੱਡੇ ਹੋ ਤੇ ਮੈਂ ਹੱਦ ਤੋਂ ਵੱਧ ਗਰੀਬ ਹਾਂ, ਪਰ ਤੁਹਾਡਾ ਤੇ ਮੇਰਾ ਪੇਸ਼ਾ ਇੱਕੋ ਹੀ ਹੈ। ਤੁਸੀਂ ਸੰਸਾਰ ਦੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹੋ ਤੇ ਮੈਂ ਇੱਕ ਇਸ ਛੋਟੀ ਜਿਹੀ ਨਦੀ ਤੋਂ ਲੋਕਾਂ ਨੂੰ ਪਾਰ ਕਰ ਰਿਹਾ ਬੇੜੀ ਰਾਹੀਂ। ਤੁਹਾਡੇ ਕੋਲ ਮੰਨਿਆ ਵਾਹਿਗੁਰੂ ਦੇ ਨਾਮ ਦਾ ਬੇੜਾ ਹੈ ਤੇ ਮੇਰੇ ਕੋਲ ਅਨਕੜ ਦੀ ਬੇੜੀ ਹੈ। ਪੇਸ਼ਾ ਤੇ ਇੱਕੋ ਹੀ ਹੈ ਨਾ ਤੁਹਾਡਾ। ਮੈਂ ਤੁਹਾਡੇ ਕੋਲੋਂ ਹਮ ਪੇਸ਼ੇ ਵਾਲੇ ਕੋਲੋਂ ਹਮ ਪੇਸ਼ੇ ਵਾਲਾ ਪੈਸਾ ਨਹੀਂ ਲੈਂਦਾ।